ਕਿਹਦੇ ਮੈਦਾਨ ਚ ਲੜ ਲਿਆ ਤੇ ਸੂਰਮ ਗਤੀ ਦਿਖਾ ਦਿੱਤੀ, ਇਹ ਹੀ ਮੇਰਾ ਧਰਮ ਆ। ਸ਼ੂਦਰ ਸਮਝਦਾ ਕਿ ਇਹਨਾਂ ਸਾਰਿਆਂ ਦੀ ਸੇਵਾ ਕਮਾ ਲਈ, ਇਹ ਹੀ ਮੇਰਾ ਧਰਮ ਆ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਅਸਲ ਵਿੱਚ ਸਾਰੀ ਖਲਕਤ ਦਾ ਸਾਂਝਾ ਧਰਮ ਇੱਕ ਧਰਮ ਆ, ਸੱਚ ਦੇ ਮਾਰਗ ਤੇ ਚੱਲਣਾ, ਗੁਰ ਸ਼ਬਦ ਨੇ ਲੜ ਲੱਗ ਕੇ ਪ੍ਰਭੂ ਚਰਨਾਂ ਵਿੱਚ ਲੀਨ ਹੋਣਾ। ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਰੀਰਕ ਜਾਮੇ ਚ ਵਿਚਰਦੇ ਆ, ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹ ਗੱਲ ਕਹੀ ਆ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਹਿੰਦੇ ਆ? ਕਿਉਂਕਿ ਉਹ ਖੁਦ ਵੀ ਸਰੀਰਕ ਜਾਮਿਆਂ ਚ ਸ਼ਬਦ ਦੀ ਕਮਾਈ, ਨਾਮ ਬਾਣੀ ਦੀ ਕਮਾਈ ਕਰਦੇ ਰਹੇ। ਗੁਰੂ ਨਾਨਕ ਨਾਲੋਂ ਵੱਡਾ ਕੌਣ ਆਏਗਾ? ਜੋਤ ਤੇ ਸਾਰਿਆਂ ਚ ਗੁਰੂ ਨਾਨਕ ਦੀ ਹੈ ਨਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜੋਗੀ ਪੁੱਛਦੇ ਆ ਜਦੋਂ ਸੁਮੇਰ ਪਰਬਤ ਤੇ ਮਹਾਰਾਜ ਗਏ, ਕਹਿੰਦੇ ਗੁਰੂ ਨਾਨਕ ਇੱਥੋਂ ਤੱਕ ਤੈਨੂੰ ਕਿਹੜੀ ਸ਼ਕਤੀ ਲੈ ਕੇ ਆਈ ਆ? ਮਹਾਰਾਜ ਕਹਿੰਦੇ ਸ਼ਬਦ ਦੀ ਸ਼ਕਤੀ, ਗੁਰਬਾਣੀ ਦੀ ਸ਼ਕਤੀ। ਜੇ ਗੁਰੂ ਨਾਨਕ ਨੂੰ ਜੋਗੀ ਪੁੱਛਦੇ ਆ, ਗੁਰੂ ਨਾਨਕ ਸਾਰੀ ਖਲਕਤ ਸਾਰਾ ਸੰਸਾਰ ਤੁਹਾਡੇ ਚਰਨਾਂ ਤੇ ਮੱਥੇ ਟੇਕਦਾ ਨੱਕ ਰਗੜਦਾ ਆ, ਉਹ ਕਿਹੜੀ ਤਾਕਤ, ਉਹ ਕਿਹੜੀ ਕਰਾਮਾਤ ਆ ਤੁਹਾਡੇ ਕੋਲ, ਜਿਸ ਕਰਾਮਾਤ ਦੇ ਆਸਰੇ ਤੇ ਸਾਰਾ ਸੰਸਾਰ ਤੁਹਾਡੇ ਅੱਗੇ ਸਿਜਦੇ ਕਰਦਾ, ਨਮਸਕਾਰਾਂ ਕਰਦਾ? ਤੇ ਕੀ ਕਹਿੰਦੇ ਗੁਰੂ ਨਾਨਕ ਸਾਹਿਬ? ਧੰਨ ਗੁਰੂ ਨਾਨਕ ਸਾਹਿਬ ਵੀ ਇਸ ਗੁਰਬਾਣੀ ਦੀ ਗੱਲ ਕਰਦੇ ਆ ਔਰ ਕਹਿੰਦੇ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਤੇ ਕਿਧਰੇ ਕਹਿੰਦੇ, ਗੁਰਬਾਣੀ ਸੰਗਤ ਬਿਨਾਂ ਹੋਰ ਕਰਾਮਾਤ ਅਸਾਂ ਥੇ ਨਹੀਂ, ਸਾਡੇ ਕੋਲ ਕੋਈ ਕਰਾਮਾਤ ਹੀ ਨਹੀਂ। ਕਹਿੰਦੇ ਜੇ ਕੋਈ ਸ਼ਕਤੀ ਤਾਕਤ ਤੁਹਾਨੂੰ ਨਜ਼ਰ ਆਉਂਦੀ ਹੈ, ਤੇ ਮਹਾਰਾਜ ਕਹਿੰਦੇ ਸ਼ਬਦ ਦੀ ਤਾਕਤ ਆ, ਇਹ ਗੁਰਬਾਣੀ ਦੀ ਤਾਕਤ ਆ। ਜਿਹੜੀ ਗੁਰਬਾਣੀ ਠੱਗਾਂ ਨੂੰ ਵੀ ਸਾਧ, ਰਾਕਸ਼ਾਂ ਨੂੰ ਵੀ ਸਾਧ ਬਣਾ ਦੇਣ ਵਾਲੀ ਆ, ਇਹ ਗੁਰਬਾਣੀ ਐਸਾ ਸ਼ਬਦ ਆ। ਸਾਧ ਸੰਗਤ, ਉਹ ਇਹ ਸ਼ਬਦ ਹੈ ਗੁਰਬਾਣੀ, ਗੁਰੂ ਨਾਨਕ ਦੀ ਰਸਨਾ ਤੋਂ ਕਿਤੇ ਜ਼ਹਿਰ ਵਰਗੇ ਕੌੜੇ ਰੀਠਿਆਂ ਨੇ ਸੁਣ ਲਈ, ਉਹਨਾਂ ਕੌੜੇ ਜ਼ਹਿਰ ਵਰਗੇ ਰੀਠਿਆਂ ਦੇ ਵਿੱਚ ਵੀ ਇਹ ਇੰਨੀ ਮਿੱਠੀ ਬਾਣੀ ਆ ਕਿ ਰੀਠਿਆਂ ਨੇ ਸੁਣ ਲਈ, ਉਹ ਵੀ ਸ਼ਹਿਦ ਵਰਗੇ ਅੰਮ੍ਰਿਤ ਮਿੱਠੇ ਬਣ ਗਏ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇੱਕ ਜਗ੍ਹਾ ਤੇ ਇੱਥੋਂ ਤੱਕ ਕਹਿੰਦੇ ਆ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਅੰਮ੍ਰਿਤ ਬਾਣੀ ਅਮਿਓ ਰਸ, ਇਹ ਬਾਣੀ ਅੰਮ੍ਰਿਤ ਆ, ਇਹ ਅੰਮ੍ਰਿਤ ਰਸ ਆ, ਅੰਮ੍ਰਿਤ ਹਰ ਕਾ ਨਾਉ। ਇਸ ਬਾਣੀ ਤੋਂ ਹੀ ਅੰਮ੍ਰਿਤ ਨਾਮ ਦੇ ਨਾਲ ਸਾਂਝ ਪੈ ਸਕਦੀ ਹੈ। ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਕਿਉਂਕਿ ਇਹਨੇ ਦਸਾਂ ਪਾਤਸ਼ਾਹੀਆਂ ਦੀ ਜੋਤ, ਕਿਉਂਕਿ ਇਸੇ ਬਾਣੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਇਸੇ ਬਾਣੀ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਬਖਾਨ। ਇਸੇ ਬਾਣੀ ਨੂੰ ਪੰਚਮ ਪਾਤਸ਼ਾਹ ਨੇ ਆਖਿਆ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਸੇ ਬਾਣੀ ਨੂੰ ਆਖਿਆ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਸੇ ਬਾਣੀ ਨੂੰ ਸਾਹਿਬ ਨੇ ਆਖਿਆ, ਬੇਸ਼ੁਮਾਰ ਅਥਾ ਅਗਨਤ ਅਤੁੱਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਇਸੇ ਬਾਣੀ ਨੂੰ ਆਖਿਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ। ਇਸੇ ਬਾਣੀ ਨੂੰ ਭਗਤ ਕਬੀਰ ਸਾਹਿਬ ਨੇ ਆਖਿਆ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਇਸੇ ਬਾਣੀ ਨੂੰ ਗੁਰੂ ਨਾਨਕ ਨੇ ਆਖਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਦਾ ਭਾਵ, ਇਹ ਬਾਣੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਗੁਰ ਕੀ ਜਿਸਨੋ ਮਤ ਆਵੈ ਸੋ ਸਤਗੁਰ ਮੈਂ ਸਮਾਨਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮ। ਇਹ ਬਾਣੀ ਜੋ ਜੀਓ ਜਾਣੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਬਾਣੀ ਜੋ ਜੀਓ ਜਾਣਾ, ਜਿਹੜੇ ਜਿੰਦ ਕਰਕੇ ਇਹਨੂੰ ਸਮਝਦੇ ਆ, ਜਿਹੜੇ ਜਿੰਦ ਕਰਕੇ ਹਿਰਦਾ ਕਰਕੇ ਅੰਤਰ ਆਤਮਾ ਕਰਕੇ ਇਸ ਬਾਣੀ ਨੂੰ ਜਾਣਦੇ ਆ, ਸਾਂਝ ਬਣਾਉਂਦੇ ਆ, ਇਹ ਆ ਪਾਠ ਦੀਦਾਰ ਗੁਰੂ ਦਾ ਕਿ ਜਿੰਦ ਕਰਕੇ ਬਾਣੀ ਨੂੰ ਸਮਝਣਾ। ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਦੇ ਹਰ ਨਾਮ ਪਾਇੰਦਾ ਹੈ। ਇਹ ਉਹ ਗੁਰੂ ਕੀ ਬਾਣੀ ਆ ਜਿਹੜੀ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਚ ਟਕਾ ਦਿੰਦੀ ਆ। ਇਹ ਉਹ ਬਾਣੀ ਆ ਜਿਸ ਨੂੰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ। ਇਹ ਉਹ ਬਾਣੀ ਆ ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਗੁਰ ਕਾ ਬਚਨ ਬਸੈ ਜੀ ਨਾਲੇ, ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ, ਮਹਾ ਬਿਖਾਤੀ ਦੁਸ਼ਟ ਅਪਵਾਤੀ, ਤੇ ਪੁਨੀਤ ਸੰਗਾਰੇ, ਨਰਕ ਭਵੰਤੇ ਜਨਮ ਪੜੰਤੇ, ਤਿਨਕੇ ਕੁੱਲ ਉਧਾਰੇ, ਕੋਈ ਨਾ ਜਾਣੇ ਕੋਈ ਨਾ ਮਾਨੇ, ਸੇ ਪ੍ਰਗਟ ਹਰ ਦੁਆਰੇ, ਕਮਨ ਉਪਮਾ ਦੇਉ ਕਮਨ ਵਡਾਈ, ਨਾਨਕ ਖਿੰਨ ਖਿੰਨ ਵਾਰੇ। ਇਸ ਗੁਰਬਾਣੀ ਤੋਂ, ਇਹ ਗੁਰੂ ਦੇ ਬਚਨਾਂ ਤੋਂ ਮੈਂ ਖਿੰਨ ਖਿੰਨ ਵਾਰਨੇ, ਮੈਂ ਖਿੰਨ ਖਿੰਨ ਕੁਰਬਾਨ, ਮੈਂ ਖਿੰਨ ਖਿੰਨ ਸਦਕੇ ਹੁੰਦਾ ਆ ਇਹਨਾਂ ਗੁਰੂ ਦੇ ਬਚਨਾਂ ਤੋਂ, ਗੁਰੂ ਦੇ ਸ਼ਬਦ ਤੋਂ, ਗੁਰੂ ਦੀ ਬਾਣੀ ਤੋਂ। ਸਤਿਗੁਰ ਬਚਨ ਤੁਮਾਰੇ, ਸਤਿਗੁਰੂ ਜਿਹੜੇ ਤੁਹਾਡੇ ਬਚਨ ਆ, ਇਹ ਬਾਣੀ ਇਹ ਜਿਹੜਾ ਸ਼ਬਦ ਆ ਤੁਹਾਡਾ, ਨਿਰਗੁਣ ਨਿਸਤਾਰੇ, ਜਿਨ੍ਹਾਂ ਚ ਕੋਈ ਗੁਣ ਵੀ ਨਹੀਂ ਹੈਗਾ ਨਾ ਇਹ ਬਚਨ, ਜੇ ਕਿਤੇ ਉਹ ਨਿਰਗੁਣ ਲੋਕ ਵੀ ਸੁਣ ਲੈਣ ਕਹਿੰਦੇ ਉਹ ਵੀ ਭਾਵ ਸਾਗਰ ਤੋਂ ਤਰ ਜਾਂਦੇ ਆ। ਇਹ ਗੁਰੂ ਦੇ ਬਚਨਾਂ ਨਾਲ ਹੋਰ ਕੌਣ ਕੌਣ ਤਰਦਾ? ਮਹਾ ਬਿਖਾਦੀ ਦੁਸ਼ਟ ਅਪਵਾਦੀ, ਜਿਹੜੇ ਬਿਖਾਦ ਕਰਨ ਵਾਲੇ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਵਿੱਚ ਪਏ ਆ, ਬੜੇ ਝਗੜਾਲੂ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਵਿੱਚ ਜਿਹੜੇ ਗਲਤਾਨ ਆ, ਤੇ ਪੁਨੀਤ ਸੰਗਾਰੇ, ਉਹ ਤੇਰੇ ਬਚਨਾਂ ਦੀ ਸੰਗਤ ਕਰਨ ਨਾਲ, ਗੁਰੂ ਕੀ ਸੰਗਤ ਕਰਨ ਨਾਲ ਉਹ ਪੁਨੀਤ ਹੋ ਜਾਂਦੇ, ਪਵਿੱਤਰ ਹੋ ਜਾਂਦੇ ਆ। ਜਨਮ ਭਵੰਤੇ ਨਰਕ ਪੜੰਤੇ, ਇਹ ਗੁਰਬਾਣੀ ਕਿੱਡੀ ਮਹਾਨ ਆ। ਕਿਤੇ ਇਸ ਗੁਰਬਾਣੀ ਪਾਠ ਦੀਦਾਰ ਦਾ ਧਿਆਨ ਧਰ ਲਓ, ਉਹ ਕਿਤੇ ਇਸ ਬਾਣੀ ਨੂੰ ਆਪਣੇ ਧਿਆਨ ਵਿੱਚ ਸੋਚ ਮੰਡਲ ਵਿੱਚ ਟਿਕਾ ਲਓ, ਕੀ ਹੋਏਗਾ? ਜਨਮ ਭਵੰਤੇ ਨਰਕ ਪੜੰਤੇ, ਜਿਹੜੇ ਲੋਕ ਨਰਕਾਂ ਵਿੱਚ ਡਿੱਗ ਰਹੇ ਆ, ਜਿਹੜੇ ਲੋਕ ਜੰਮਣ ਮਰਨ ਵਿੱਚ ਪੈ ਰਹੇ ਆ, ਜਿਹੜੇ ਲੋਕ 84 ਲੱਖ ਜੂਨਾਂ ਚ ਪੈ ਕੇ ਠੋਕਰਾਂ ਖਾਂਦੇ ਆ, ਉਹ ਕਹਿੰਦੇ ਉਹਨਾਂ ਦਾ ਤਰਨਾ ਤੇ ਇੱਕ ਪਾਸੇ ਰਿਹਾ, ਉਹ ਜਿਹਨਾਂ ਨੇ ਗੁਰੂ ਦਾ ਸ਼ਬਦ ਸੁਣ ਲਿਆ, ਪੜ੍ਹ ਲਿਆ, ਗਾ ਲਿਆ, ਆਪਣੇ ਜੇਨ ਚ ਗੁਰ ਸ਼ਬਦ ਬਾਣੀ ਵਸਾ ਲਈ, ਕਹਿੰਦੇ ਤਿੰਨ ਕੇ ਕੁੱਲ ਉਧਾਰੇ, ਉਹਨਾਂ ਦਾ ਤਰਨਾ ਤੇ ਇੱਕ ਪਾਸੇ ਰਿਹਾ, ਉਹਨਾਂ ਦੀਆਂ ਕੁੱਲਾਂ ਵੀ ਤਰ ਗਈਆਂ। ਜਨਮ ਭਵੰਤੇ ਨਰਕ ਪੜੰਤੇ, ਤਿੰਨ ਕੇ ਕੁੱਲ ਉਧਾਰੇ, ਕੋਈ ਨਾ ਜਾਣੇ ਕੋਈ ਨਾ ਮਾਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਜਿਨ੍ਹਾਂ ਦੀ ਗੱਲ ਕੋਈ ਮੰਨਦਾ ਨਹੀਂ ਸੀ, ਸੁਣਦਾ ਨਹੀਂ ਸੀ, ਜਿਨ੍ਹਾਂ ਦੀ ਦੁਨੀਆਂ ਚ ਕੋਈ ਵਾਕਫੀਅਤ ਨਹੀਂ ਸੀ, ਪਤਾ ਹੀ ਨਹੀਂ ਸੀ ਕੌਣ ਆ, ਕੀ ਹੋਇਆ? ਕੋਈ ਨਾ ਜਾਣੇ ਕੋਈ ਨਾ ਮਾਨੇ, ਸੇ ਪ੍ਰਗਟ ਹਰ ਦੁਆਰੇ, ਉਹ ਹਰੀ ਦੇ ਦਰ ਦੇ ਉੱਤੇ ਪ੍ਰਗਟ ਹੋ ਗਏ, ਉਹਨਾਂ ਨੂੰ ਸ਼ੋਭਾ ਮਿਲੀ, ਵਡਿਆਈ ਮਿਲੀ, ਜਿਨ੍ਹਾਂ ਨੇ ਗੁਰੂ ਦੇ ਬਚਨ ਸੁਣੇ ਆ, ਪੜ੍ਹੇ ਆ, ਗਾਏ ਆ, ਹਿਰਦੇ ਚ ਵਸਾਏ। ਕਮਨ ਉਪਮਾ ਦੇ ਕਮਨ ਵਡਾਈ, ਮੈਂ ਗੁਰੂ ਦੇ ਬਚਨਾਂ ਨੂੰ ਕਿੰਨੀ ਕੁ ਉਪਮਾ ਦਵਾਂ, ਮੈਂ ਗੁਰੂ ਦੇ ਸ਼ਬਦ ਦੀ ਕਿੰਨੀ ਕੁ ਵਡਿਆਈ ਕਰਾਂ, ਮੈਂ ਗੁਰੂ ਕੀ ਬਾਣੀ ਦੀ ਕਿੰਨੀ ਕੁ ਮਹਿਮਾ ਕਰਾਂ, ਮੈਂ ਇਸ ਸ਼ਬਦ ਗੁਰੂ ਦਾ ਕਿੰਨਾ ਕੁ ਮਹਾਨਤਾ ਤੇ ਕਿੰਨੀ ਕੁ ਮਹੱਤਤਾ ਦੱਸਾਂ ਇਸ ਸ਼ਬਦ ਗੁਰੂ ਦੀ। ਕਮਨ ਉਪਮਾ ਦਿਓ ਕਮਨ ਵਡਾਈ, ਕਹਿੰਦੇ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ, ਨਾਨਕ ਖਿੰਨ ਖਿੰਨ ਵਾਰੇ। ਮੈਂ ਇਸ ਸ਼ਬਦ ਤੋਂ, ਮੈਂ ਇਸ ਬਾਣੀ ਤੋਂ ਖਿੰਨ ਖਿੰਨ ਵਾਰਨੇ, ਖਿੰਨ ਖਿੰਨ ਕੁਰਬਾਨ ਤੇ ਖਿੰਨ ਖਿੰਨ ਸਦਕੇ ਜਾਣਾ। ਇਹ ਕਹਿ ਸਕਦਾ ਕਿ ਮੈਂ ਕੁਰਬਾਨ ਹਾਂ, ਮੈਂ ਸਦਕੇ ਹਾਂ ਇਸ ਬਾਣੀ ਤੋਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹ ਬਚਨ ਕਹਿ ਰਹੇ, ਗੁਰ ਕਾ ਬਚਨ ਬਸੈ ਜੀ ਨਾਲ, ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਇਸੇ ਲਈ ਉਹ ਜੋ ਗੁਰੂ ਪਾਤਸ਼ਾਹਾਂ ਨੇ ਸ਼ਬਦ ਦੀ, ਗੁਰਬਾਣੀ ਦੀ ਉਪਮਾ ਕੀਤੀ ਆ, ਸੱਤਵੇਂ ਪਾਤਸ਼ਾਹ ਦਾ ਵਕਤ ਆਉਂਦਾ ਤੇ ਸੱਤਵੇਂ ਪਾਤਸ਼ਾਹ ਦੇ ਵੇਲੇ ਸੰਗਤਾਂ ਬਾਹਰੋਂ ਬਾਣੀ ਕੱਢਦੀਆਂ ਆਉਂਦੀਆਂ ਆ, ਤੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਪਲੰਗ ਤੋਂ ਇੱਕਦਮ ਉੱਠ ਕੇ ਜਦੋਂ ਬਾਹਰ ਨੂੰ ਜਾਂਦੇ ਆ ਤੇ ਪੈਰ ਫਿਸਲ ਜਾਂਦਾ, ਗੋਡੇ ਤੇ ਸੱਟ ਲੱਗ ਜਾਂਦੀ, ਸਿੱਖ ਪੁੱਛਦੇ ਮਹਾਰਾਜ ਇੰਨੀ ਕਾਹਲੀ ਕਾਹਦੇ ਵਾਸਤੇ ਕਿਉਂ ਜਲਦੀ ਗਏ ਸੀ? ਕਹਿੰਦੇ ਗੁਰੂ ਕੀਆਂ ਸੰਗਤਾਂ ਬਾਣੀ ਪੜ੍ਹਦੀਆਂ ਆ ਰਹੀਆਂ, ਸ਼ਬਦ ਪੜ੍ਹਦੀਆਂ ਆ ਰਹੀਆਂ, ਤੇ ਉਹ ਸ਼ਬਦ ਬਾਣੀ ਮੇਰੇ ਕੰਨਾਂ ਚ ਪੈ ਰਹੀ ਹੈ, ਇਹ ਗੁਰਬਾਣੀ ਦਾ ਅਦਬ ਨਹੀਂ, ਸਤਿਕਾਰ ਨਹੀਂ ਆ ਜੇ ਮੈਂ ਮੰਜੇ ਉੱਤੇ ਲੰਮਾ ਪਿਆ ਰਹਾਂ। ਮੈਂ ਸਤਿਕਾਰ ਵਾਸਤੇ ਜਲਦੀ ਨਾਲ ਉੱਠਿਆ ਸਾਂ, ਇਸ ਕਰਕੇ ਪੈਰ ਫਿਸਲ ਗਿਆ। ਤੇ ਪਾਤਸ਼ਾਹ ਨੇ ਕਹਿ ਦਿੱਤਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਸੋ ਸਿੱਖ ਜਾਣੋ ਨਾਹੇ ਹਮਾਰਾ। ਗੁਰੂ ਹਰਿਰਾਇ ਸਾਹਿਬ ਕਹਿੰਦੇ, ਜਿਹੜੇ ਇਸ ਗੁਰਬਾਣੀ ਦਾ ਅਦਬ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ, ਜਿਹੜੇ ਇਸ ਗੁਰਬਾਣੀ ਦਾ ਭੈ ਆਪਣੇ ਦਿਲ ਚ ਡਰ ਨਹੀਂ ਰੱਖਦੇ ਸ਼ਬਦ ਦਾ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਸਾਡਾ ਸਿੱਖ ਨਹੀਂ ਹੋ ਸਕਦਾ, ਕਿਸੇ ਹੋਰ ਦਾ ਤੇ ਹੋਏਗਾ। ਅਸੀਂ ਆਪਣਾ ਸਿੱਖ ਹੀ ਉਹਨੂੰ ਮੰਨਦੇ ਹਾਂ ਜਿਹੜਾ ਗੁਰਬਾਣੀ ਦਾ ਭੈ ਡਰ ਆਪਣੇ ਦਿਲ ਚ ਰੱਖਦਾ ਤੇ ਮਨ ਹਿਰਦਾ ਕਰਕੇ ਗੁਰਬਾਣੀ ਦਾ ਅਦਬ ਕਰਦਾ, ਗੁਰਬਾਣੀ ਦਾ ਸਤਿਕਾਰ ਕਰਦਾ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਸਹੀ ਅਰਥਾਂ ਵਿੱਚ ਗੁਰਬਾਣੀ ਦਾ ਜਿਹੜਾ ਭੈ ਆ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਡਰ ਆ, ਉਹ ਦਿਲ ਦੇ ਵਿੱਚ ਰੱਖਣਾ ਤੇ ਸਤਿਕਾਰ ਦਿਲ ਦੇ ਵਿੱਚ ਰੱਖਣਾ। ਜੇ ਸਤਿਕਾਰ ਤੇ ਭੈ ਸਾਡੇ ਦਿਲ ਚ ਆ ਜਾਵੇ ਨਾ, ਤਾਂ ਜੁੜੇ ਹੋਏ ਹੱਥ, ਟੇਕਿਆ ਹੋਇਆ ਮੱਥਾ, ਕੀਤਾ ਹੋਇਆ ਸਿਜਦਾ ਤੇ ਕੀਤੀ ਹੋਈ ਅਰਦਾਸ ਬੇਨਤੀ ਮਾਲਕ ਦੇ ਦਰ ਤੇ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦੀ ਹੈ। ਝੁਕਣ ਦੇ ਦੋ ਹੀ ਕਾਰਨ ਨੇ, ਇੱਕ ਬੰਦਾ ਝੁਕਦਾ ਆ ਕਿਸੇ ਦਾ ਡਰ ਕਰਕੇ, ਭੈ ਕਰਕੇ, ਕਿਸੇ ਅੱਗੇ ਹੱਥ ਜੋੜਨੇ, ਜਾਂ ਤੇ ਬੰਦਾ ਡਰ ਕਰਕੇ ਹੱਥ ਜੋੜਦਾ, ਜਿਸ ਤੋਂ ਡਰਦਾ ਉਹਦੇ ਅੱਗੇ ਹੱਥ ਬੰਨਦਾ, ਤੇ ਜਾਂ ਫਿਰ ਜਿਸ ਦਾ ਸਤਿਕਾਰ ਕਰਦਾ ਹੈ, ਅਦਬ ਕਰਦਾ ਹੈ, ਉਹਦੇ ਅੱਗੇ ਹੱਥ ਜੋੜਦਾ। ਹੱਥ ਜੋੜਨ ਦੇ ਦੋ ਹੀ ਕਾਰਨ। ਗੁਰੂ ਰਾਮਦਾਸ ਸਾਹਿਬ ਨੇ ਆਖਿਆ ਨਾ ਸੋਹਲੇ ਦੀ ਬਾਣੀ ਚ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਅੰਜਲੀ ਦਾ ਅਰਥ ਵੀ ਹੁੰਦਾ ਨਮਸਕਾਰ ਕਰਨੀ, ਝੁਕਣਾ। ਕਰ ਸਾਧੂ ਅੰਜਲੀ, ਕਹਿੰਦੇ ਗੁਰੂ ਅੱਗੇ ਝੁਕ, ਗੁਰੂ ਅੱਗੇ ਨਮਸਕਾਰ ਕਰ, ਕਿਉਂ? ਪੁੰਨ ਵੱਡਾ ਹੈ, ਇਹ ਬੜਾ ਵੱਡਾ ਪੁੰਨ ਹੈ। ਕਰ ਡੰਡੋਤ ਪੁੰਨ ਵੱਡਾ ਹੈ, ਅੰਜਲੀ ਦਾ ਅਰਥ ਝੁਕਣਾ ਤੇ ਹੱਥ ਜੋੜਨਾ, ਦੋਵੇਂ ਹੱਥ ਜੁੜੇ ਹੋਣ। ਕਰ ਡੰਡੋਤ ਪੁੰਨ ਵੱਡਾ ਹੈ, ਕਹਿੰਦੇ ਗੁਰੂ ਅੱਗੇ ਹੱਥ ਜੋੜ ਤੇ ਗੁਰੂ ਅੱਗੇ ਡੰਡੋਤ ਕਰ, ਨਮਸਕਾਰ ਕਰ, ਬੜਾ ਵੱਡਾ ਪੁੰਨ ਹੈ। ਜਦੋਂ ਗੁਰੂ ਦਾ ਭੈ ਦਿਲ ਵਿੱਚ ਹੋਏਗਾ, ਭੈ ਕਰਕੇ ਵੀ ਮੱਥਾ ਟੇਕਣਾ, ਝੁਕਣਾ ਗੁਰੂ ਅੱਗੇ, ਅਦਬ ਕਰਕੇ ਵੀ ਝੁਕਣਾ, ਸਤਿਕਾਰ ਕਰਕੇ ਵੀ ਝੁਕਣਾ। ਗੁਰੂ ਦਾ ਭੈ ਦਿਲ ਚ ਹੋਵੇ, ਡਰ ਮਨ ਵਿੱਚ ਹੋਵੇ, ਤੇ ਸਾਧ ਸੰਗਤ ਗੁਰੂ ਦਾ ਸਤਿਕਾਰ ਦਿਲ ਵਿੱਚ ਹੋਵੇ, ਦੋਵੇਂ ਚੀਜ਼ਾਂ ਜਿਸ ਦਿਨ ਆ ਗਈਆਂ, ਭਿੱਜ ਕੇ ਅਰਦਾਸ ਹੋ ਜਾਏਗੀ ਉਸ ਦਿਨ। ਉਸ ਦਿਨ ਵਿਸ਼ਵਾਸ ਭਰੋਸੇ ਨਾਲ ਅਰਦਾਸ ਕਰੇਗਾ। ਮੈਨੂੰ ਖਿਮਾ ਕਰਿਓ ਜੇ ਨਾ ਤੇ ਬੰਦੇ ਦੇ ਮਨ ਦੇ ਵਿੱਚ ਗੁਰੂ ਦਾ ਭੈ ਆ ਤੇ ਨਾ ਅਦਬ ਆ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਦਬ ਕਰਨਾ ਹੈ ਨਾ, ਖਿਮਾ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੜੇ ਕੀਮਤੀ ਰੁਮਾਲੇ ਆਪਾਂ ਚੜਾ ਦਿੱਤੇ, ਜਿਹੜੇ ਪੀੜੇ ਮੰਜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ ਉਹ ਮੰਜਾ ਬੜਾ ਕੀਮਤੀ ਆ, ਬੜੇ ਪੈਸਿਆਂ ਦਾ ਲਿਆਂਦਾ, ਜਿਹੜੀ ਚਾਨਣੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੰਨੀ ਆ, ਜਿਸ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਸਾਧ ਸੰਗਤ ਉਹ ਚਾਨਣੀ ਦੀ ਕੀਮਤ ਬੜੀ ਆ। ਗੁਰੂ ਸਾਹਿਬ ਦੇ ਪਾਸ ਜਿਹੜੇ ਰੁਮਾਲੇ ਬਸਤਰ ਆਦਿਕ ਆ ਉਹ ਬੜੇ ਕੀਮਤੀ ਆ, ਚੌਰ ਬੜਾ ਵਧੀਆ, ਉਹ ਸੋਨੇ ਦਾ ਆ, ਮੰਜਾ ਸੋਨੇ ਦਾ ਆ, ਪੀੜਾ ਸੋਨੇ ਦਾ ਬਣਾ ਲਿਆ ਜਿਸ ਤੇ ਪ੍ਰਕਾਸ਼ ਕੀਤਾ, ਗੁਰਦੁਆਰੇ ਦੇ ਗੁੰਬਦ ਸੋਨੇ ਦੇ ਬਣ ਗਏ ਆ, ਜਿਹੜੇ ਗੁਰਦੁਆਰੇ ਦੇ ਵਿੱਚ ਜਿਹੜੀ ਬਿਲਡਿੰਗ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਉਹਦਾ ਗੁੰਬਦ ਸੋਨੇ ਦਾ ਵਾ, ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆ। ਖਿਮਾ ਕਰਨਾ, ਇਹ ਅਦਬ ਨਹੀਂ ਹੈ। ਸੋਹਣੇ ਰੁਮਾਲੇ ਹੋਣੇ, ਸੋੜੀਆਂ ਚਾਨਣੀਆਂ ਹੋਣੀਆਂ, ਸੋਲਾਂ ਪਲੰਘ ਹੋਣਾ, ਪੀੜਾ ਹੋਣਾ, ਇਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੈ, ਸਤਿਕਾਰ ਨਹੀਂ ਹੈ। ਸੇਵਾ ਸੰਭਾਲ ਹੋਣੀ ਹੋਰ ਗੱਲ ਆ, ਸਤਿਕਾਰ ਹੋਣਾ ਹੋਰ ਗੱਲ ਹੈ, ਅਦਬ। ਜੇ ਕੀਮਤੀ ਰੁਮਾਲੇ ਭੇਟਾ ਕਰਨ ਨਾਲ ਰੱਬ ਦੀ ਖੁਸ਼ੀ, ਗੁਰੂ ਦੀ ਖੁਸ਼ੀ ਮਿਲ ਸਕਦੀ ਆ, ਤੇ ਭਾਈ ਲਾਲੋ ਵਰਗਿਆਂ ਦੀ ਝੋਲੀ ਚ ਤੇ ਖੁਸ਼ੀ ਪੈ ਹੀ ਨਹੀਂ ਸਕਦੀ। ਉਹ ਤੇ ਕੋਈ ਅੱਜ ਕੱਲ ਦੇ ਜ਼ਮਾਨੇ ਚ ਇੰਨਾ ਮਹਿੰਗਾ ਕੋਈ ਰੁਮਾਲਾ ਭੇਟਾ ਹੀ ਨਹੀਂ ਕਰ ਸਕਦਾ, ਦੇ ਹੀ ਨਹੀਂ ਸਕਦਾ, ਉਹ ਤੇ ਆਪ 36 ਪ੍ਰਕਾਰ ਦੇ ਭੋਜਨ, ਕੜਾਹ ਪੂੜੀਆਂ ਖਵਾ ਹੀ ਨਹੀਂ ਸਕਦਾ ਗੁਰੂ ਨਾਨਕ ਨੂੰ, ਉਹ ਤੇ ਕੋਧਰੇ ਦੀ ਰੋਟੀ ਖਵਾਉਂਦਾ, ਆਪ ਵੀ ਖਾਂਦਾ। ਜੇ ਧਨ ਦੌਲਤ ਕਰਕੇ ਕੀਮਤੀ ਵਸਤੂਆਂ ਭੇਟਾ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਗੁਰੂ ਕੀ ਖੁਸ਼ੀ ਮਿਲਦੀ ਹੋਵੇ, ਸਤਿਗੁਰ ਦੀ ਖੁਸ਼ੀ ਮਿਲਦੀ ਹੋਵੇ, ਤੇ ਸਾਧ ਸੰਗਤ ਆਗਰੇ ਦੀ ਧਰਤੀ ਤੇ ਦਾਸ ਨੇ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਵੇਲੇ ਇੱਕ ਘਾਈ ਸਿੱਖ ਇੱਕ ਟਕਾ ਹੀ ਭੇਟਾ ਕਰਦਾ ਆ, ਲੋਕ ਪਰਲੋਕ ਦੇ ਸਾਰੇ ਖਜ਼ਾਨੇ ਮਿਲ ਜਾਂਦੇ ਆ।
ਭਾਈ ਸਾਧੂ ਤੇ ਭਾਈ ਰੂਪਾ ਸਤਿਗੁਰ ਨੂੰ ਪਾਣੀ ਦਾ ਜਲ ਦਾ ਇੱਕ ਕਟੋਰਾ ਹੀ ਛਕਾਉਂਦੇ ਆ, ਲੋਕ ਪ੍ਰਲੋਕ ਦੀਆਂ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ। ਮਾਈ ਭਾਗ ਭਰੀ ਖੱਦਰ ਦਾ ਚੋਲਾ ਹੀ ਭੇਟਾ ਕਰਦੀ ਆ, ਲੋਕ ਪ੍ਰਲੋਕ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਚ ਪੈ ਜਾਂਦੀਆਂ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭਾਈ ਬੁਲਾਕੀ ਦਾਸ ਦੀ ਮਾਂ ਢਾਕੇ ਦੀ ਧਰਤੀ ਤੇ ਖੱਦਰ ਦਾ ਚੋਲਾ ਭੇਟਾ ਕਰਦੀ ਆ, ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਬੜੀ ਖਸਤਾ ਜਿਹੀ ਬੇੜੀ ਉਹਦੀ ਹਾਲਤ ਹੋਈ ਆ। ਕੱਲ ਦਾਸ ਨੇ ਬੇਨਤੀ ਕੀਤੀ ਸੀ ਭਾਈ ਸੈਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਦੀ ਤੋਂ ਪਾਰ ਦਰਿਆ ਤੋਂ ਪਾਰ ਲੈ ਕੇ ਜਾਂਦਾ ਆ, ਇੰਨੇ ਨਾਲ ਹੀ ਪਿਆਰ ਚ ਭਿੱਜ ਕੇ ਸੇਵਾ ਕਰਦਾ, ਸਾਰੇ ਦੀਆਂ ਸਾਰੀਆਂ ਲੋਕ ਦੀਆਂ ਖੁਸ਼ੀਆਂ ਭਾਈ ਸੈਦੇ ਦੀ ਝੋਲੀ ਚ ਪੈ ਜਾਂਦੀਆਂ। ਭਾਈ ਮਰਦਾਨਾ ਭਾਈ ਲਾਲੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਿਲਕੁਲ ਹੀ ਅਭੇਦ ਨੇ ਲੀਨ ਹੋਏ ਆ। ਕਿਉਂ? ਇਹਦਾ ਭਾਵ ਜਿਹੜਾ ਗੁਰੂ ਦਾ ਅਦਬ ਸਤਿਕਾਰ ਹੈ, ਸਹੀ ਅਰਥਾਂ ਚ ਜਿਹੜਾ ਗੁਰੂ ਦੇ ਅੱਗੇ ਮੱਥਾ ਟੇਕਣਾ ਆ, ਨਮਸਕਾਰ ਕਰਨੀ ਆ, ਉਹ ਹੈ ਗੁਰੂ ਦੀ ਗੱਲ ਮੰਨ ਲੈਣੀ, ਗੁਰੂ ਦੀ ਆਗਿਆ ਦਾ ਪਾਲਣ ਕਰ ਲੈਣਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੇ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਤੇਰੇ ਅੱਗੇ ਸਹੀ ਅਰਥਾਂ ਚ ਜਿਹੜਾ ਨਿਵਣਾ ਆ, ਤੇਰੇ ਅੱਗੇ ਮੱਥਾ ਟੇਕਣਾ ਆ, ਤੇਰੇ ਅੱਗੇ ਸਹੀ ਅਰਥਾਂ ਚ ਨਿਵਣਾ ਤੇ ਨਮਸਕਾਰ ਕਰਨੀ ਕੀ ਆ? ਮੰਨਣ ਤੇਰਾ ਨਾਉ, ਤੇਰੇ ਹੁਕਮ ਨੂੰ ਮੰਨ ਲੈਣਾ, ਤੇਰੀ ਆਗਿਆ ਨੂੰ ਮੰਨ ਲੈਣਾ। ਇਹਦਾ ਭਾਵ ਇਹ ਨਾ ਸਮਝਣਾ ਕਿ ਅੱਜ ਸਾਡੇ ਕੋਲ ਧਨ ਮਾਇਆ ਹੈ ਤੇ ਕੀ ਆਪਾਂ ਗੁਰੂ ਸਾਹਿਬ ਨੂੰ ਕੀਮਤੀ ਰੁਮਾਲੇ, ਕੀਮਤੀ ਚਾਨਣੀਆਂ, ਕੀਮਤੀ ਬਸਤਰ, ਮੰਜੇ, ਪੀੜੇ, ਪਲੰਗ ਭੇਟਾ ਨਾ ਕਰੀਏ? ਨਹੀਂ, ਇਹਦਾ ਭਾਵ ਇਹ ਨਹੀਂ। ਆਪਾਂ ਇਹ ਸੇਵਾ ਸੰਭਾਲ, ਸਤਿਗੁਰ ਦੀ ਵੱਧ ਤੋਂ ਵੱਧ ਸੇਵਾ ਸੰਭਾਲ ਹੋਵੇ, ਅਦਬ ਸਤਿਕਾਰ ਜਿਹੜਾ ਅਸਲੀ ਆ ਸਹੀ ਅਰਥਾਂ ਚ, ਉਹ ਹੈ ਗੁਰੂ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਨਾ। ਰੁਮਾਲੇ ਸੋਹਣੇ ਹੋਣ, ਚਾਨਣੀਆਂ ਵਧੀਆ ਹੋਣ, ਚੌਰ ਵਧੀਆ ਤੋਂ ਵਧੀਆ ਹੋਣ, ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸੋਹਣੀਆਂ ਤੋਂ ਸੋਹਣੀਆਂ ਹੋਣ, ਵਧੀਆ ਤੋਂ ਵਧੀਆ ਹੋਣ, ਪਰ ਜੇ ਆਖੋਗੇ ਇਹ ਕੁਝ ਕਰਕੇ ਹੀ ਅਸੀਂ ਰੱਬ ਦੇ ਘਰ ਪ੍ਰਵਾਨ ਹੋ ਜਾਵਾਂਗੇ ਤੇ ਇੰਨੀ ਕਾਸੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਸਾਡੀ ਝੋਲੀ ਚ ਪੈ ਜਾਏਗੀ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਆ ਉਹਦੇ ਆਖੇ ਕੋਈ ਨਹੀਂ ਲੱਗਣਾ। ਇੰਨੀ ਗੱਲ ਕਹਿਣ ਨਾਲ ਜੇ ਆਖੀਏ ਗੁਰੂ ਪ੍ਰਸੰਨ ਹੋ ਜਾਏਗਾ, ਖਿਮਾ ਕਰਿਓ, ਕਿਤੇ ਗੁਰਬਾਣੀ ਵਿੱਚ ਐਸਾ ਬਚਨ ਨਹੀਂ ਆਇਆ। ਬੜੀਆਂ ਬੜੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਮੈਂ ਕਈ ਵਾਰੀ ਵੇਖਦਾ, ਜਦੋਂ ਉੱਥੇ ਕਿਤੇ ਕਥਾ ਕੀਰਤਨ ਕਰਨ ਵਾਸਤੇ ਜਾਈਦਾ ਆ, ਕਿਤੇ ਪੰਜ ਸਰੀਰ ਬੈਠੇ, ਕਿਤੇ ਦਸ ਸਰੀਰ ਬੈਠੇ, ਬੜੀਆਂ ਚਿੱਟੀਆਂ ਬਿਲਡਿੰਗਾਂ ਕੀਮਤੀ ਬਣੀਆਂ। ਸਿੱਖ ਅੱਜ ਪੈਸਾ ਖਰਚ ਕਰਦਾ ਆ ਬਿਲਡਿੰਗਾਂ ਤੇ, ਸਿੱਖ ਅੱਜ ਪੈਸਾ ਖਰਚਾ ਕਰਦਾ ਆ ਸੋਹਣੇ ਤੋਂ ਸੋਹਣੀਆਂ ਗੁਰਦੁਆਰਿਆਂ ਦੀਆਂ ਚੀਜ਼ਾਂ ਬਣਾਉਣ ਵਾਸਤੇ। ਪਰ ਸਤਸੰਗ, ਜੋ ਗੁਰੂ ਪਾਤਸ਼ਾਹ ਦਾ ਉਪਦੇਸ਼ ਆ, ਜਿਸ ਨਾਲ ਗੁਰੂ ਦੀ ਖੁਸ਼ੀ ਸਾਡੀ ਝੋਲੀ ਪੈਣੀ ਆ, ਉਹ ਹੈ ਗੁਰ ਸ਼ਬਦ ਦੀ ਕਮਾਈ ਕਰਨੀ, ਗੁਰ ਸ਼ਬਦ ਦੇ ਆਖੇ ਲੱਗਣਾ, ਜੋ ਗੁਰਬਾਣੀ ਕਹਿੰਦੀ ਆ ਉਹਨੂੰ ਸਤ ਕਰਕੇ ਮੰਨ ਲੈਣਾ। ਜਦੋਂ ਗੁਰਦੁਆਰੇ ਕੱਚੇ ਹੁੰਦੇ ਸਨ, ਕੱਚੀਆਂ ਕੰਧਾਂ ਸਨ, ਕੱਚੀਆਂ ਬਿਲਡਿੰਗਾਂ ਦੇ ਵਿੱਚ, ਕੱਚੀਆਂ ਕਮਰਿਆਂ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਬਿਲਡਿੰਗਾਂ ਕੱਚੀਆਂ ਸਨ, ਗੁਰਦੁਆਰੇ ਧਰਮਸ਼ਾਲਾ ਕੱਚੀਆਂ ਸਨ, ਪਰ ਸਿੱਖਾਂ ਦਾ ਜੀਵਨ ਬੜਾ ਪੱਕਾ ਸੀ, ਜੀਵਨ ਬਹੁਤ ਪੱਕਾ, ਕੋਈ ਡੁਲਾ ਹੀ ਨਹੀਂ ਸੀ ਸਕਦਾ ਉਹਨਾਂ ਦੇ ਨਿਸ਼ਾਨੇ ਤੋਂ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੰਗਲਾਂ ਵਿੱਚ ਵੀ ਸਿੱਖ ਕਰਦੇ ਸਨ ਤੰਬੂ ਲਾ ਕੇ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਸਨ, ਘੋੜਿਆਂ ਦੀਆਂ ਕਾਠੀਆਂ ਤੇ ਗੁਰੂ ਗ੍ਰੰਥ ਸਾਹਿਬ ਨਾਲ ਰੱਖਦੇ ਸੀ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਆ ਤੇ ਸਿੱਖ ਬੀਕਾਨੇਰ ਦੇ ਜੰਗਲਾਂ ਚ ਰਹੇ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘੋੜਿਆਂ ਦੀਆਂ ਕਾਠੀਆਂ ਤੇ ਨਾਲ ਰੱਖਦੇ ਸਨ, ਪਰ ਜੀਵਨ ਬੜਾ ਪਿਆਰਾ, ਉੱਚਾ ਸੁੱਚਾ ਤੇ ਸਿੱਖੀ ਵਾਲੇ ਪਾਸਿਓ ਪੱਕਾ ਜੀਵਨ ਸੀ। ਅੱਜ ਆਪਾਂ ਸੋਨੇ ਦੀਆਂ ਬਿਲਡਿੰਗਾਂ ਤੇ ਚਿੱਟੇ ਪੱਥਰ ਦੀਆਂ ਬਿਲਡਿੰਗਾਂ ਚ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ, ਪਰ ਸਿੱਖਾਂ ਜਦੋਂ ਤੇਰੇ ਜੀਵਨ ਵਾਲੇ ਪਾਸੇ ਤੱਕਦੇ ਹਨ ਤੇ ਉਸ ਵੇਲੇ ਤੇਰੇ ਵੱਲ ਤੱਕ ਕੇ ਅਫਸੋਸ ਹੁੰਦਾ ਹੈ। ਖੰਡੇ ਬਾਟੇ ਦੇ ਅੰਮ੍ਰਿਤ ਨਾਲੋਂ ਤੇਰਾ ਪਿਆਰ ਮੁੱਕਦਾ ਜਾਂਦਾ, सतगुर की दस्तार वाले पास्यों जो गुरु ने तेन दिती सी ओदे वल्लों तेरा नाता मुकदा जांदा आ खंडे बाटे का अमृत छाके जेड़ी गुरु ने वर्दी दिती सी पांच ककारां दे धारनी होना वह सोच तेरे अंदरों क्यों मुकदी जांदी आ वह गुरबाणी गुरु के चरनी लग के गुरबाणी अगे सिर चुके ते सिख गुरु ग्रंथ साहब अगे मत्था टेके आखे धन गुरु ग्रंथ साहब पिता अज ए सिर तेरे अगे झुक गया अज ए सिर गुरु ग्रंथ साहब तेरे अगे नीवा हो गया अज तो बाद ए सिर कटिया ते जाएगा पर तेरे तो बिना किसी दूसरे अगे नीवा नहीं हो सकता जीवन ये बन जाए ता समझना कि दसा पातशाहियां दी जोत आपां गुरु ग्रंथ साहब नूं मन्नदे आं गुरु ग्रंथ साहब दे पाठ दीदार दा ध्यान आपां धरदे आं फिर वाहिगुरु बोलीए साडे बोलण दा आनंद ही कुछ होर होएगा साडे बोलण दे विच रस ही कुछ होर होएगा जदों कमाई करके अंदरों जुड़ के बोलांगे फिर साडे बोलण दा आनंद रस ते साडे अंदर दा खेड़ा खुशी कुछ होर होएगी जिहड़ी साडे तन मन नूं खड़ा देगी एक वारी वाहिगुरु कहिंदा है एक बारी वाहेगुरु के चरणों नाल जुड़न नाल एक बारी रसना तो वाहेगुरु उचारण करें पर चित भी वाहेगुरु आखे सच आखा जिस दिन साडा चित भी वाहेगुरु आखेगा ना क्योंकि ध्यान जो धरना ते ध्यान चित करके धरना पैना चित सिमरन करो नैन अवलोकन श्रवण बाणी सुजस पूर रखो जदों चित करके ओदा सिमरन ओदा चिंतन करेगा ना फिर पता की होएगा जदों तेरा चित वाहेगुरु आखेगा जदों तेरा मन हिरदा अंतर आत्मा वाहेगुरु जपेगी ते अंदरों ओदा चिंतन करके उस एक दी याद विच जुड़ के जदों रसना वाहेगुरु आखेगी ना सच आखा गुरु साहब की हजूरी च अंदरों भी चित जुड़िया होवे रसना भी वाहेगुरु आखे फिर तू एक बारी वाहेगुरु नहीं आखेगा भलिया तेरे सारे शरीर दा रोम रोम वाहेगुरु वाहेगुरु दा जाप करेगा जदों अंदरों जुड़ के वाहेगुरु आखेगा जदों तेरा ध्यान एकाग्र होएगा जदों तेरा चित गुरु के शब्द विच गुरु की बाणी विच ते उस एक ओंकार एक दे चरणा नाल तेरा चित जुड़िया होएगा उहदी सिफत सलाह च उस वक्त तेरी रसना वाहेगुरु बोले एक बारी दा क्या होया वाहेगुरु तेरे जीवन दे बेड़े नूं पार कर देगा भाव सागर तो पार हो जाएगा क्योंकि वो खिन वो छिन भरदा समा तेरे जीवन च आ गया एक चित जिन एक छिन ते आया इत्थे नहीं आख्या एक जबान एक चित होके भावना दे नाल अंदरों टिक के इत्थे चित दा अर्थ भी है चित दे विच चिंतन भाव ध्यान दे नाल ध्यान करके एक चित जिन एक छिन ते आयो काल फांस के बीच ना वह एक किणका ही है जरा वह तेरे हिरदे च जदों वस गया किणका एक जिस जी बसावे ताकि महिमा गणी ना आवे जुड़ गुरु के शब्द नाल जुड़ गुरु की बाणी नाल ओए ओपरे लोग बगाने अंग्रेज लोग साडे गुरु ग्रंथ साहब की सिफत विच कहिंदे आ कि इहो जिहा गुरु संसार विच कोई नहीं ते आपां ठोकरां खांदे फिरीए एक औरत हुई अंग्रेज स्त्री जिसका नाम इतिहास ने लिखिया परल एस बक उन्हें सारे दुनिया के धर्मां नूं स्टडी किया दुनिया के सारे धर्मां नूं उन्हें पढ़िया वाचिया इंग्लैंड दे विच उस इस्त्री नूं अंग्रेज औरत आ उन्हें नोबल पुरस्कार के नाल सन्मानित किया गया बहुत थोड़े लोग जिन्हां नूं नोबल पुरस्कार मिलता है इंग्लैंड दे विच इहनूं नोबल पुरस्कार नाल सन्मानित किया ते जदों इहनूं सन्मान दिता ते इहनूं पुछिया सवाल किया गया इस स्त्री दे उत्ते कि कोई गल दस तो सारी दुनिया के धर्मां नूं पढ़िया सारी दुनिया के धार्मिक ग्रंथां नूं वाचिया आ की तत कढ़िया की सिटा कढ़िया उन्हें एक गल बड़ी प्यारी कही वो पता की कहिंदी आ कहिंदी सारी दुनिया के धर्मां नूं ते ग्रंथां नूं पढ़ के मैं ये सिटा कढ़िया कि सारी दुनिया नूं जे शांति चाहीदी है जे सारी दुनिया नूं सुख चाहिदा आ सारी दुनिया नूं टिकाओ चाहिदा आनंद चाहिदा आ ते कहिंदे सारी दुनिया विच अगर कोई शांति वंड सकदा आ सारी दुनिया नूं अगर कोई टिकाओ दे सकदा कहिंदे सारी दुनिया नूं अगर कोई सदा थिर रहण वाला सुख दे सकदा आ ते कहिंदे सारी दुनिया दे विच इक्को ही ग्रंथ है वह है केवल ते केवल श्री गुरु ग्रंथ साहिब महाराज वो कहिंदी दुनिया के लोगों جے تہانوں شانتی چاہیے ٹکاؤ چاہیے آنند چاہیے تسی چاہتے ہو کہ سدا تھر رہن والا سکھ مل جائے کہندی سارے در چھڈ کے سارے گھر چھڈ کے سارے ٹکانے چھڈ کے گرو گرنتھ صاحب دے لڑ لگ جا یہ ساری دنیا نو شانتی دے سکتا ہندوستان دا راشٹرپتی رہا ڈاکٹر رادھا کرشن انہیں پتا کی آخیا وہ کہندا جدوں ساری دنیا وچ گرو گرنتھ صاحب دی بانی گونجے گی کہندا گرو گرنتھ صاحب دی بانی دی گونج اگے کہندا پہاڑاں دیاں روکاں ختم ہو جان گیاں تے سمندراں دیاں وتھاں مک جان گیاں گرو گرنتھ صاحب دی بانی اگے پھر ایک گل او دی بڑی کمال دی ہے کہندا کوئی انسان کوئی سنسارک بندہ جیڑا گرو گرنتھ صاحب نو گرو نہیں بھی ماندا دھیان دینا او دی گل والا کہندا کوئی بندہ گرو گرنتھ صاحب نو گرو نہیں بھی ماندا پر کہندا میں دعوے نال کہندا اس آدمی نو کہ جتھے گرو گرنتھ صاحب دا پرکاش ہویا ہوئے کہندا اتھے جا کے کتیوں نہیں کہندا گرو گرنتھ صاحب نو کھول کے تے تو پڑھنا شروع کر لا پر پڑھی کہندا وچار کے سمجھ کے کہ بانی کہندی کی ہے کہندا میں اے نہیں آکھدا کہ تو سکھمنی صاحب ہی پڑھ تو جپجی صاحب ہی پڑھ جاں تو آسا دیوار آنند صاحب ہی پڑھ نہیں کہندا سارے گرو گرنتھ صاحب نو کتیوں بھی کھول کے تے کہندا وچار دے نال سمجھ کے پڑھنا شروع کر دے کہندا پاویں تو گرو گرنتھ صاحب نو گرو نہیں بھی ماندا کہندا میں دعوے نال کہنا کہ گرو گرنتھ صاحب دیاں چار پنکتیاں کتیوں بھی وہ انسان وہ بندہ وچار کے پڑھ لوے کہندا میں دعوے نال اے گل کہنا کہ اپنے آپ دا سر گرو گرنتھ صاحب اگے نیواں ہو جائے گا وہ واقعہ آکھے گا کہ اے ایسا گرنتھ ہے جیڑا سدیوی شانتی ونڈن والا ٹکاؤ دین والا آنند بخشن والا ہے اکبر بادشاہ ورگے گرو گرنتھ صاحب اگے سجدہ کر دے کالا نورو نے منگوایا سی نا گرو گرنتھ صاحب دا سروپ بابا بڈھا بھائی گرداس نو گرو ارجن دیو صاحب سچے پاتشاہ نے بھیجیا سی اکبر بادشاہ کو شکایتاں کیتیاں گرو گھر دے دوکھیاں نے وہ کہندے جیڑا گرنتھ گرو ارجن دیو نے لکھیا اس گرنتھ دے وچ اسلام دی توہین کیتی ہے اکبر نے چٹھی لکھی سی گرو ارجن دیو صاحب نو مہاراج میں اس گرنتھ دا درشن کرنا تے جدو لے کے گئے بابا بڈھا بھائی گرداس تے ہور سکھ گرو گرنتھ صاحب دے سروپ نو اکبر کہندا کرو پرکاش چاندنی بننی سوش تھان صاف کر کے پلنگے دے اوپر پیڑے دے اوپر گرو گرنتھ صاحب دا پرکاش کیتا تے اکبر بادشاہ بابا بڈھا جی نو کہندا جتھوں تسیں گرو گرنتھ صاحب کھولیا نا پرکاش کیتا اوپروں پڑھ کے سناؤ پتا کی حکم پڑیا بابا بڈھا جی نے خاک نور کردن عالم دنیا اسمان زمین درخت آب پیدائش خدائے آ درخت آ دھرتی اگ پانی آدک سارے دا سارا کچھ ایک خدا دا پیدا کیتا ہویا اکبر کہندا اس گرنتھ دے وچ خدا شبد بھی آندا خدا لفظ بھی آندا ہے وہ کہندے جی ہاں جڑے کول دوکھی نندک سی نا گرو گھر دے وہ کہندے بابے بڈھے نے آپ اے پترا کڈ کے تے تہانوں پڑھ کے سنایا بابے بڈھے نوں ہور کتوں آنکھوں پڑھ کے سناؤ جدوں دوسری واری پڑھیا ہور پترے اگے تھل کے تے پتہ کی حکم آیا بید کتیب افترا بھائی دل کا فکر نہ جائے ٹک دم کراری جاؤ کرو حاضر حضور خدائے اکبر بھائی گرداس جی نو کہندا تسی پڑھ کے سناؤ کتے اگے پترے لتھو گرو گرنتھ صاحب دے ہور اگیوں پڑھ کے سناؤ جدوں اگیوں ہور پڑھیا بھائی گرداس نے اکبر بیٹھا کہندا بڑا آنند ونڈدی ہے بانی تے جدوں تیسری واری حکم نامہ لیا نا پنت پرکاش دے وچ اے گل لکھی ہے جدوں تیسری واری بھائی گرداس جی نے پڑھیا تے بچن آیا کوئی بولے رام رام کوئی خدائے کوئی سیوے گوسیاں کوئی الائے اکبر نے شری گرو گرنتھ صاحب دے سروپ اگے لمے پے کے سجدہ کیتا نمسکار کیتی ہندوستان دا بادشاہ سی وہ کہندا بابا بڈھا بھائی گرداس تہانوں وی میں سونے بستر آدک پٹاواں دینیاں گرو گرنتھ صاحب اگے وی اونے پیٹا چڑھائی تے کہندا میرے والوں گرو ارجن دیو صاحب نو کہہ دینا کہ اے جڑا گرنتھ تسی تیار کیتا بانی دا اے سارے سنسار دے اتے تسی مہان پارے اپکار تے سارے سنسار دا بھلا کیتا آ کیونکہ جے کسے نو چاننا چاہیدا جے کسے نو اندر من ہردے دا پرکاش چاہیدا جے کوئی اپنا ہنیرا اندر دا مکاونا چاہندا وا تے اکبر بادشاہ کہندا سی او گرو گرنتھ صاحب دی بانی پیار وچ بھج کے پڑھ لے تے گا لے تہاڈے اندر دا سارا ہنیرا گربانی ختم کر دے گی मुसलमान बादशाह यह गल कह रहे हैं। गुरबाणी इस जग में चानण कर्म वसे मनिया है। आ पहली सितंबर नूं नहीं अमृतसर साहब की धरती से आप 400 साल गुरु ग्रंथ साहब का प्रकाश उत्सव मनाया। पहली सितंबर नूं वो मुसलमानां दा धार्मिक मुखी हिंदुस्तान दे विच जिन्ने मुसलमान हैं उन्हां दा करीबन करीबन जिहड़ा धार्मिक मुखी उहनूं मनदे आ वह है जिहड़ा हजरत निजामोद्दीन की दरगाह ते दिल्ली शाही इमाम है। जिहड़ा शाही इमाम उन्हें पता की क्या अमृतसर साहब की धरती से गुरु ग्रंथ साहब के 400 साल पहले प्रकाश उत्सव दिहाड़े से वह कहिंदा अज तो 400 साल पहला जिस धरती अमृतसर साहब हरिमंदर साहब विखे गुरु अर्जन देव साहब ने गुरु ग्रंथ साहब का पहला प्रकाश किया सी कहिंदा अज मैं उस धरती नूं सिजदा करन वास्ते आया। दूसरी गल उहदी बड़ी कमाल दी सी, उन्हें आख्या वह मुसलमानों का धार्मिक मुखी शाही इमाम दिल्ली तो वह कहिंदा मैं दावे नाल इह गल कहिंदा वां कि जदों सारी दुनिया की मनुखता धार्मिक पक्ष तो सियाणी हो जाएगी। वेख्यो किड्डी कमाल की गल है। वह कहिंदा जदों धार्मिक पक्ष तो सारे का सारा संसार सियाणा हो जाएगा, सारी दुनिया के लोग जदों धार्मिक पक्ष तो अकलमंद ते सूझवान हो जाएंगे, कहिंदा उस वेले सारी दुनिया का इको ही धर्म होएगा ते इको ही सारी दुनिया का ग्रंथ होएगा, वह होएगा केवल ते केवल श्री गुरु ग्रंथ साहिब महाराज, केवल श्री गुरु ग्रंथ साहिब। कहण दा भाव कहिंदा जे तुसीं पुछो कि इहदा कारण की आ, तू एक मुसलमान आगू होके यह गल क्यों कहना, वह कहिंदा इहदा कारण यह आ कि दुनिया का एक यह ऐसा वाहिद ग्रंथ आ जिहड़ा सारे दे सारे संसार जगत नूं अपने कलावे दे विच लै लैंदा है। सारे संसार नूं अपने कलावे च लैण वाला इको ही ग्रंथ आ श्री गुरु ग्रंथ साहिब महाराज। और गुरु सवारियो वो लोग गुरु ग्रंथ साहिब की सिफत करते हैं, आप पढ़ते भी हैं दोहरा सब सिखन को मैं गुरु मान्यो ग्रंथ। गुरु दे अगे मथा टेकन नमस्कार करन दी गल नहीं, मथा ते टेक नमस्कार ते कर, पर गुरु मान्यो ग्रंथ मन गुरु ग्रंथ साहिब। गुरु गोबिंद सिंह साहब ने जिस दिन गुरता गद्दी दिती उस दिन तो एक विद्वान ने उस दिन का वाकया अंकित किया, वह कहिंदा दसवां पातशाह गद्दी गुरियाई दी गुरु ग्रंथ नूं दे है गया, अज प्रतख गुरु है साडा श्री गुरु ग्रंथ साहिब, सोई गया जो ग्रंथों गया। कहिंदा जेड़ा गुरु ग्रंथ साहिब नालों टुट गया वह लोक तो भी गया ते परलोक तो भी गया, जेड़ा गुरु ग्रंथ साहिब नालों टुट गया उहदा आ भी लोक गया उहदा परलोक भी गया, उहनूं ना इत्थे ढोई ना परलोक विच ढोई, ढोई थां उहनां नूं मिलेगी जेड़े शब्द गुरु धन गुरु ग्रंथ साहिब सच्चे पातशाह दे चरणां नाल जुड़ के उहदे अगे अरदास बेनती भी करनगे, जोदड़ी भी करनगे, ते जो गुरु पातशाह दी पावन बाणी आ ते गुरु पातशाह दा सही अर्थ च जिहड़ा दीदार आ उह है शब्द गुरु नाम बाणी दी कमाई, ते ध्यान सुरत गुरु के शब्द विच होवे, गुरु की बाणी दे विच होवे, प्रभु दी सिफत सलाह विच होवे, फिर ध्यान धर के बोली वाहेगुरु ते तेरे कीती अरदास गुरु नानक दे घर प्रभु दे घर सुनी जाएगी। इसलिए गुरु सवारियो यह ऐसा गुरु आ जिहड़ा भूले मार्ग जिन्हें बताया, जेड़ा भुलिया नूं राह विखाउण वाला भुलिया नूं रस्ता विखाउण वाला आ, यह भुलिया कुराए पिया नूं यह बाणी जिहड़ी आ यह रस्ता विखा देण वाली आ। भूले मार्ग जिन्हें बताया ऐसा गुर वडभागी पाया। आपां वड्डियां भागां वालियां गुरु ग्रंथ साहिब सच्चे पातशाह दी हजूरी च बह के गुरु दी सिफत सलाह करदे आं, अरदास करो किते शब्द कमाउणा आ जाए, नाम सिमरन की कमाई करनी आ जाए, ते झोलियां भर लईए गुरु ग्रंथ साहिब दी हजूरी चों। गुरवड भागी पाया ऐसा गुरवड भागी पाया, गुरवड भूले मार्ग जिन बताया, भूले मार्ग जिन बताया,
मार्ग जिन बताया, भूले मार्ग जिन बताया,
धन श्री गुरु ग्रंथ साहिब जी, धन श्री गुरु ग्रंथ साहिब जी,
गुरु ग्रंथ साहिब जी, धन श्री गुरु ग्रंथ साहिब जी,
बाणी गुरु गुरु है बाणी, बाणी गुरु गुरु है बाणी,
बाणी गुरु गुरु है बाणी, बाणी गुरु गुरु है बाणी,
ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਭੂਲੇ ਮਾਰਗ ਜਿਨ ਬਤਾਇਆ ਭੂਲੇ ਮਾਰਗ ਜਿਨ ਬਤਾਇਆ
ਮਾਰਗ ਜਿਨ ਬਤਾਇਆ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਐਸਾ ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ
ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ
ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ
ਗੁਰਵੱਡ ਭਾਗੀ ਪਾਇਆ
ਬਾਕੀ ਪਾਇਆ
ਸਤਿ ਸ੍ਰੀ ਅਕਾਲ
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਧਿਆਨ ਸ਼ਬਦ ਗੁਰੂ ਦਾ ਧਿਆਨ ਸਹੀ ਅਰਥਾਂ ਚ ਸਾਨੂੰ ਧਾਰਨਾ ਆ ਜਾਏ ਤਾਂ ਕਿ ਸ਼ਬਦ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਵਾਹਿਗੁਰੂ ਜਪੀਏ ਸ਼ਬਦ ਗੁਰੂ ਦੇ ਚਰਨਾਂ ਨਾਲ ਮਨ ਕਰਕੇ ਹਿਰਦਾ ਕਰਕੇ ਜੁੜੀਏ ਤਾਂ ਕਿ ਗੁਰੂ ਪੱਲਾ ਪਕੜ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਹਫ਼ਤਾਵਾਰੀ ਜੋ ਗੋਲਕ ਦੀ ਮਾਇਆ ਗਿਣੀ ਜਾਂਦੀ ਹੈ